ਵਾਹਿਗੁਰੂ ਸਾਹਿਬ ਜੀ ਕਿ ਹੁਸਨੁਲ ਵਜੂ ਹੈ ਤਮਾਮੁਲ ਰੁਜੂ ਹੈ ਹਮੇਸੁਲ ਸਲਾਮ ਸਲੀਖਤ ਮੁਦਾਮੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸਗਲ ਉਦਮ ਹੈ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ। ਸਤਿਗੁਰਾਂ ਨੇ ਭਲਾ ਉਦਮ ਬਖਸ਼ਿਸ਼ ਕੀਤਾ ਹੈ। ਸਾਹਿਬ ਇਕਮਾਲ ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ, ਸਰਬੰਸ ਦਾਨੀ, ਅੰਮ੍ਰਿਤ ਕੇ ਦਾਤੇ, ਨੀਲੇ ਦੇ ਸ਼ਾਹ ਅਸਵਾਰ, ਦੁਸ਼ਟ ਦਮਨ ਧੰਨ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਅੰਮ੍ਰਿਤ ਬਾਣੀ, ਸ੍ਰੀ ਜਾਪ ਸਾਹਿਬ ਜੀ ਦੀ ਕਥਾ ਸ਼੍ਰਵਣ ਕਰਦੇ ਆ ਰਹੇ ਹਾਂ। ਕੱਲ ਤੱਕ 120 ਛੰਦ ਸੰਪੂਰਨ ਹੋ ਚੁੱਕੇ ਹਨ 14 ਨੰਬਰ ਭਾਗ ਅੰਦਰ। ਅੱਜ ਇਸ 15 ਨੰਬਰ ਭਾਗ ਦੇ ਵਿੱਚ 121 ਨੰਬਰ ਛੰਦ ਦਾ ਪਾਠ ਆਪ ਸੰਗਤਾਂ ਨੇ ਸ਼੍ਰਵਣ ਕੀਤਾ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉਸ ਪਰਵਤਗਾਰ ਅਕਾਲ ਪੁਰਖ ਪਰਮੇਸ਼ਰ ਨੂੰ ਜਿਹੜਾ ਸਭ ਦਾ ਆਦਿ ਮੁੱਢ ਸਰੂਪ ਹੈ, ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਉਸਤੇ ਸਨਮੁਖ ਖੜ ਕੇ ਸੰਬੋਧਨ ਹੁੰਦਿਆਂ ਹੋਇਆਂ ਉਸ ਮਾਲਕ ਵਾਹਿਗੁਰੂ ਦੀ ਉਸਤਤ ਤੇ ਵਡਿਆਈ ਕਰ ਰਹੇ ਹਨ। ਉਸਤਤ ਮਨ ਮੈਂ ਕਰਨ ਰੰਕਾਰ, ਕਰਮ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸੋ ਉਸ ਵਾਹਿਗੁਰੂ ਦੀ ਉਸਤਤ ਤੇ ਵਡਿਆਈ ਕਰਦੇ ਹੋਏ ਉਸਦੇ ਬੇਅੰਤ ਗੁਣਾਂ ਦਾ ਵਾਰ ਵਾਰ ਸਤਿਗੁਰੂ ਜੀ ਅੰਮ੍ਰਿਤ ਬਾਣੀ ਦੇ ਅੰਦਰ ਜ਼ਿਕਰ ਕਰ ਰਹੇ ਹਨ, ਪ੍ਰਮਾਣ ਕਰਦੇ ਹਨ ਕਿ ਹੁਸਨੁਲ ਵਜੂ ਹੈ ਤਮਾਮੁਲ ਰੁਜੂ ਹੈ ਹਮੇਸੁਲ ਸਲਾਮੈ ਸਲੀਖਤ ਮੁਦਾਮੈ। ਹੁਸਨ ਕਹਿੰਦੇ ਨੇ ਸੁੰਦਰਤਾ ਨੂੰ, ਹੁਸਨੁਲ ਵਜੂ ਹੈ, ਵਜੂ ਦਾ ਅਰਥ ਹੈ ਨੁਹਾਰ, ਚਿਹਰਾ। ਹੇ ਵਾਹਿਗੁਰੂ ਤੋ ਸੁੰਦਰਤਾ ਦੀ ਇੱਕ ਮੂਰਤੀ ਹੈ, ਸੁੰਦਰਤਾ ਦੀ ਇੱਕ ਨੁਹਾਰ ਹੈ, ਭਾਵ ਤੇਰੇ ਵਰਗਾ ਕੋਈ ਸੁੰਦਰ ਨਹੀਂ। ਜਿਵੇਂ ਕਿ ਜਪਜੀ ਸਾਹਿਬ ਦੇ ਅੰਦਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਨ ਕਰਦੇ ਨੇ, ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਹੇ ਨਿਰੰਕਾਰ, ਸਵਸਤ ਦਾ ਭਾਵ ਹੈ ਤੇਰੀ ਸਦਾ ਜੈ ਹੋਵੇ। ਆਥ ਮਾਇਆ ਰੂਪ ਹੈ ਤੂੰ, ਬਾਣੀ ਰੂਪ ਵੀ ਤੂੰ ਆਪ ਹੈ, ਬ੍ਰਹਮਾਓ ਬ੍ਰਹਮਾ ਵੀ ਤੂੰ ਆਪ ਹੀ ਹੈ, ਭਾਵ ਤੈਥੋਂ ਕੋਈ ਵੱਖਰੀ ਹਸਤੀ ਨਹੀਂ। ਬਾਣੀ ਬ੍ਰਹਮਾ ਜਾਂ ਮਾਇਆ, ਇਹ ਸਭ ਕੁਝ ਤੇਰੇ ਵਿੱਚੋਂ ਹੀ ਪੈਦਾ ਹੋਇਆ ਹੈ, ਤੂੰ ਹੀ ਪੈਦਾ ਕਰਨ ਵਾਲਾ ਹੈ। ਤੂੰ ਪੇੜ ਸ਼ਾਖ ਤੇਰੀ ਫੁੱਲੀ, ਤੂੰ ਸੂਖਮ ਹੋਆ ਅਸਥੂਲੀ, ਸਤ ਸੁਹਾਣ ਸਦਾ ਮਨ ਚਾਓ, ਤੂੰ ਸਦਾ ਥਿਰ ਰਹਿਣ ਵਾਲਾ ਹੈ, ਸਤ ਸੁਹਾਣ ਸੋਹਣਾ ਹੈ, ਤੇਰੇ ਮਨ ਵਿੱਚ ਸਦਾ ਹੀ ਖੜਾਓ ਬਣਿਆ ਰਹਿੰਦਾ ਹੈ। ਇਸ ਲਈ ਜਿਹੜੇ ਭਗਤ ਤੇਰੀ ਭਗਤੀ ਕਰਦੇ ਨੇ, ਨਾਨਕ ਭਗਤਾਂ ਸਦਾ ਵਿਗਾਸ, ਉਹਨਾਂ ਦੇ ਮਨ ਅੰਦਰ ਵੀ ਸਦਾ ਹੀ ਚਾਓ ਬਣਿਆ ਰਹਿੰਦਾ ਹੈ। ਜਿਵੇਂ ਕਿ ਸਨਾਤਨ ਮਤ ਦੇ ਵਿੱਚ ਸ਼ਬਦ ਪੜਿਆ ਜਾਂਦਾ ਹੈ, ਸਤਿਅਮ ਸ਼ਿਵਮ ਸੁੰਦਰਮ ਇਹਦਾ ਅਰਥ ਵੀ ਇਹੀ ਬਣਦਾ ਹੈ ਕਿ ਹੇ ਪਰਮਾਤਮਾ ਸਤ ਸੁਹਾਨ ਸਦਾ ਮਨਚਾਓ, ਸਤਿਅਮ ਸ਼ਿਵਮ ਸੁੰਦਰਮ ਤੂੰ ਸੋਹਣਾ ਹੈ, ਤੂੰ ਸਦਾ ਸਥਿਰ ਰਹਿਣ ਵਾਲਾ ਹੈ, ਤੂੰ ਸਦਾ ਸਤ ਚਿੱਤ ਆਨੰਦ ਹੈ, ਸਦਾ ਸੱਚ ਦਾ ਆਨੰਦ ਸਰਬੰਗ ਪ੍ਰਣਾਸੀ ਸਤ ਚਿੱਤ ਆਨੰਦ ਰਹਿਣ ਵਾਲਾ ਹੈ। ਇਸਲਾਮ ਮਤ ਦੇ ਵਿੱਚ ਵੀ ਆਪਾਂ ਪੜ੍ਹਦੇ ਸੁਣਦੇ ਹਾਂ ਕਿ ਮੁਸਲਮਾਨ ਵੀਰ ਵੀ ਜਦੋਂ ਉਸ ਅੱਲਾਹ ਨੂੰ ਪੁਕਾਰਦੇ ਨੇ ਕਹਿੰਦੇ ਸੁਬਹਾਨ ਅੱਲਾਹ, ਉਹ ਮੇਰਾ ਅੱਲਾਹ ਉਹ ਮਾਲਕ ਸੁਬਹਾਨ ਅੱਤ ਦਾ ਸੁੰਦਰ ਹੈ। ਸੋ ਇੱਥੇ ਪਾਤਸ਼ਾਹ ਜੀ ਉਸ ਵਾਹਿਗੁਰੂ ਦੀ ਵਡਿਆਈ ਕਰ ਰਹੇ ਨੇ, ਹੇ ਪ੍ਰਭੂ ਤੂੰ ਸੁੰਦਰਤਾ ਦੀ ਮੂਰਤੀ ਹੈ, ਤਮਾਮੁਲ ਰੁਜੂ ਹੈ। ਰੁਜੂ ਦਾ ਅਰਥ ਹੁੰਦਾ ਹੈ ਤਵੱਜੋ ਧਿਆਨ, ਤਮਾਮੁਲ ਭਾਵ ਤਮਾਮ ਸਾਰੇ ਜੀਵ ਤੇਰੇ ਧਿਆਨ ਦੇ ਅੰਦਰ ਹਨ, ਤੇਰੇ ਧਿਆਨ ਵਿੱਚ ਹਨ, ਤੂੰ ਸਾਰਿਆਂ ਵੱਲ ਹਮੇਸ਼ਾ ਧਿਆਨ ਦੇਣ ਵਾਲਾ ਹੈ। ਜੋ ਸ਼ਬਦ ਆਪਾਂ ਸੋਦਰ ਵਿੱਚ ਜਪਜੀ ਸਾਹਿਬ ਵਿੱਚ ਸੋਦਰ ਰਹਿ ਰਸ ਵਿੱਚ ਪੜ੍ਹਦੇ ਹਾਂ, ਸੋਦਰ ਕਿਹਾ ਸੋ ਕਰ ਕਿਹਾ ਜਿੱਤ ਬਹਿ ਸਰਬ ਸੰਭਾਲੇ, ਪਰਮਾਤਮਾ ਤੂੰ ਸਾਰਿਆਂ ਦੀ ਜਿੱਥੇ ਬਹਿ ਕੇ ਸੰਭਾਲ ਕਰ ਰਿਹਾ ਹੈ, ਚੇਤੇ ਵਿੱਚ ਰੱਖਦਾ ਹੈ, ਸਾਰਿਆਂ ਨੂੰ ਧਿਆਨ ਰੱਖਦਾ ਹੈ, ਉਹ ਘਰ ਤੇਰਾ ਕੈਸਾ ਮਹਾਨ ਹੋਵੇਗਾ। ਸੋ ਤੂੰ ਸਾਰਿਆਂ ਵੱਲ ਹੀ ਧਿਆਨ ਤਵੱਜੋ ਦੇਣ ਵਾਲਾ ਹੈ। ਹਮੇਸੁਲ ਸਲਾਮੈ, ਹਮੇਸੁਲ ਦਾ ਅਰਥ ਹਮੇਸ਼ਾ ਰਹਿਣ ਵਾਲਾ ਭਾਵ ਸਦਾ ਹੀ, ਸਲਾਮੈ ਸਲਾਮਤ ਭਾਵ ਕਿ ਤੂੰ ਹਮੇਸ਼ਾ ਸਥਿਰ ਰਹਿਣ ਵਾਲਾ ਹੈ, ਸਲੀਖਤ ਮਦਾਮੈ, ਸਲੀਖਤ ਤੋਂ ਭਾਵ ਹੈ ਸਜਾਵਟ, ਤਰੀਕਾ, ਤਰਤੀਬ, ਸਲੀਕਾ, ਜੋ ਤੂੰ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਇਹਨੂੰ ਤਰਤੀਬ ਦੇਣ ਵਾਲਾ। ਔਰ ਮਦਾਮੈ ਦਾ ਅਰਥ ਹੈ ਹਮੇਸ਼ਾ, ਇਹ ਤੇਰੀ ਦਿੱਤੀ ਹੋਈ ਤਰਤੀਬ ਹਮੇਸ਼ਾ ਲਈ ਇੱਕ ਰਸ ਰਹਿਣ ਵਾਲੀ ਹੈ। ਗਨੀਮੁਲ ਸ਼ਿਕਸਤੈ ਗਰੀਬੁਲ ਪਰਸਤੈ ਬਿਲੰਦੁਲ ਮਕਾਨੈ ਜ਼ਮੀਨੁਲ ਜ਼ਮਾਨੈ। ਗਨੀਮ ਕਹਿੰਦੇ ਨੇ ਵੈਰੀ ਨੂੰ, ਸ਼ਿਕਸਤ ਦਾ ਅਰਥ ਹੁੰਦਾ ਹੈ ਵੈਰੀ ਨੂੰ ਹਾਰ ਦੇਣੀ। ਹੇ ਪ੍ਰਭੂ ਤੂੰ ਵੈਰੀਆਂ ਨੂੰ ਹਾਰ ਦੇਣ ਵਾਲਾ ਹੈ। ਗਨੀਮੁਲ ਸ਼ਿਕਸਤੈ ਗਰੀਬੁਲ ਪਰਸਤੈ, ਤੇ ਗਰੀਬ ਪ੍ਰਸਤ ਹੈ ਭਾਵ ਗਰੀਬਾਂ ਦੀ ਪਾਲਣਾ ਕਰਨ ਵਾਲਾ ਹੈ, ਕਿਉਂਕਿ ਆਪਾਂ ਸ਼ਬਦ ਵਰਤਦੇ ਹਾਂ ਗੁਰੂ ਗਰੀਬ ਨਿਵਾਜ, ਗਰੀਬਾਂ ਨੂੰ ਨਿਵਾਜਣ ਵਾਲਾ। ਤੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪ੍ਰਮਾਣ ਕਰਦੇ ਨੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਪਾਤਸ਼ਾਹ ਕਹਿੰਦੇ ਮੇਰੀ ਨੀਚਾਂ ਦੇ ਨਾਲ ਜਿਹਨਾਂ ਨੂੰ ਅਖੌਤੀ ਨੀਚ ਕਿਹਾ ਗਿਆ, ਜਿਹਨਾਂ ਲੋਕਾਂ ਨੂੰ ਨੀਵੀਂ ਜਾਤ ਵਾਲੇ ਕਹਿ ਕੇ ਪਛਾੜ ਤੇ ਲਤਾੜ ਦਿੱਤਾ ਗਿਆ, ਮੇਰਾ ਉਹਨਾਂ ਨਾਲ ਸਾਥ ਹੈ, ਮੈਂ ਉਹਨਾਂ ਦਾ ਮਿੱਤਰ ਹਾਂ, ਉਹਨਾਂ ਦਾ ਸੰਗ ਕਰਨ ਵਾਸਤੇ ਆਇਆ। ਇਹੀ ਗੱਲ ਇਤਿਹਾਸਕ ਬਚਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਜਿਸ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਾ ਭਈ ਕਤਾਹੀ, ਇਨਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ, ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ, ਜੀਵਤ ਰਹੇ ਤਾਂ ਰਾਜ ਕਮਾਵਹਿ, ਮਰੇ ਤਾਂ ਗੁਰਪੁਰਜਾਈ। ਕਿੰਨੀਆਂ ਰਹਿਮਤਾਂ ਕਲਗੀਧਰ ਪਾਤਸ਼ਾਹ ਜੀ ਨੇ ਕੀਤੀਆਂ, ਕਿੰਨੀਆਂ ਬਖਸ਼ਾਂ ਕੀਤੀਆਂ, ਜਿਹਨਾਂ ਨੂੰ ਨੀਵੇਂ ਕਹਿ ਕੇ ਨੀਚ ਕਹਿ ਕੇ ਲਤਾੜਿਆ ਗਿਆ, ਉਹਨਾਂ ਨੂੰ ਸਤਿਗੁਰਾਂ ਨੇ ਖੰਡੇ ਦੀ ਪੌਲ ਦੇ ਕੇ ਅੰਮ੍ਰਿਤ ਦਾ ਬਾਟਾ ਛਕਾ ਕੇ ਸੁਰਜੀਤ ਕਰਕੇ ਉਹਨਾਂ ਨੂੰ ਸੰਸਾਰ ਦੇ ਅੰਦਰ ਮਾਣ ਤੇ ਵਡਿਆਈ ਦਿੱਤੀ। ਤਾਂ ਹੀ ਬੁੱਲੇ ਸ਼ਾਹ ਨੇ ਕਿਹਾ, ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਭੂਰਿਆਂ ਵਾਲੇ ਗਰੀਬ ਲੋਕ ਜਿਹੜੇ ਨੇ ਉਹ ਰਾਜ ਭਾਗ ਦੇ ਮਾਲਕ ਬਣ ਗਏ। ਸੋ ਇਸ ਕਰਕੇ ਵਡਿਆਈ ਦਿੰਦਾ ਹੈ ਗੁਰੂ ਹਮੇਸ਼ਾ, ਗਰੀਬ ਪ੍ਰਸਤ ਹੈ, ਗਰੀਬਾਂ ਨੂੰ ਮਾਣ ਦੇਣ ਵਾਲਾ ਹੈ, ਤੇ ਜੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਸੰਸਾਰ ਤੇ ਨਾ ਆਉਂਦੇ ਤਾਂ ਇੱਥੇ ਹਮੇਸ਼ਾ ਹੀ ਜਿਹੜੇ ਨੇ ਨੀਵੀਆਂ ਜਾਤਾਂ ਵਾਲੇ ਲਤਾੜੇ ਜਾਂਦੇ ਰਹੇ ਸਨ, ਜਿਨ੍ਹਾਂ ਨੂੰ ਬਿਲਕੁਲ ਇਹ ਅਹਿਸਾਸ ਨਹੀਂ ਸੀ ਕਿ ਅਸੀਂ ਵੀ ਇਨਸਾਨ ਬਣ ਕੇ ਜਨਮੇ ਹਾਂ। ਹਿੰਦੁਸਤਾਨ ਦੀ ਸੰਸਕ੍ਰਿਤੀ ਪੜ੍ਹ ਕੇ ਦੇਖੋ, ਇੱਥੇ ਪਸ਼ੂਆਂ ਦੀ ਪੂਜਾ ਹੋਈ ਹੈ, ਇੱਥੇ ਬਾਂਦਰਾਂ ਦੀ ਪੂਜਾ ਹੋਈ, ਇੱਥੇ ਸੱਪਾਂ ਦੀ ਪੂਜਾ ਹੋ ਰਹੀ ਹੈ, ਪਰੰਤੂ ਇੱਥੇ ਮਨੁੱਖ ਜਾਤੀ ਨੂੰ ਲਤਾੜਿਆ ਜਾਂਦਾ ਰਿਹਾ ਔਰ ਨੀਚ ਕਹਿ ਕਹਿ ਕੇ, ਸ਼ੂਦਰ ਕਹਿ ਕਹਿ ਕੇ ਉਹਨਾਂ ਨੂੰ ਸਮਾਜ ਦੇ ਨਾਲੋਂ ਅਲੱਗ ਥਲੱਗ ਕਰ ਦਿੱਤਾ ਗਿਆ। ਇਸਤਰੀ ਜਾਤੀ ਦੀ ਬੇਹੁਰਮਤੀ ਹੋਈ। ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਪਰਥਾਏ ਇਕਬਾਲ ਮੁਹੰਮਦ ਲਿਖਦਾ ਹੈ, ਫਿਰ ਆਖਰ ਉੱਠੀ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖਵਾਬ ਸੇ। ਮੁਸਲਮਾਨ ਸੰਤ ਜੀ ਨੂੰ ਕਹਿ ਲਈਏ, ਮਹਾਨ ਕਵੀ ਮੁਹੰਮਦ ਇਕਬਾਲ ਕਹਿੰਦਾ ਹਿੰਦੁਸਤਾਨ ਦੇ ਵਿੱਚੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਐਸੇ ਮਰਦ ਪੈਦਾ ਹੋਏ ਜਿਨ੍ਹਾਂ ਨੇ ਮਨੁੱਖ ਜਾਤੀ ਦੇ ਅੰਦਰ ਜਿਹੜਾ ਹੈ ਨੀਵੀਆਂ ਜਾਤਾਂ ਵਾਲਿਆਂ ਅੰਦਰ ਲਤਾੜੇ ਹੋਏ ਲੋਕਾਂ ਅੰਦਰ ਮਾਣ ਬਖਸ਼ਿਸ਼ ਕੀਤਾ, ਉਹਨਾਂ ਦੇ ਅੰਦਰ ਚੇਤਨਤਾ ਲਾਈ, ਪ੍ਰਭੂ ਦੇ ਨਾਮ ਨਾਲ ਜੋੜ ਕੇ ਲਤਾੜੇ ਹੋਏ ਲੋਕਾਂ ਨੂੰ ਉੱਪਰ ਉਠਾਇਆ। ਤੇ ਸਤਿਗੁਰੂ ਜੀ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤਾਂ ਇੱਥੇ ਰਵਿਦਾਸ ਚਮਾਰ ਜੀ ਦੀ ਬਾਣੀ ਦਰਜ ਹੋਈ, ਇੱਥੇ ਕਬੀਰ ਜੁਲਾਹਾ ਜੀ ਦੀ ਬਾਣੀ ਦਰਜ ਹੋਈ, ਸੈਨ ਨਾਈ ਨੂੰ ਥਾਂ ਮਿਲਿਆ ਇੱਥੇ, ਇੱਥੇ ਭਾਈ ਲਾਲੋ ਕਿਰਤੀ ਤਰਖਾਣ ਨੂੰ ਮਾਣ ਮਿਲਿਆ, ਇੱਥੇ ਨਾਮਦੇਵ ਛਿੰਬੇ ਨੂੰ ਮਾਣ ਮਿਲਿਆ, ਇੱਥੇ ਸਦਨੇ ਕਸਾਈਆਂ ਦੇ ਘਰੇ ਜਨਮ ਲੈਣ ਵਾਲੇ ਭਗਤ ਨੂੰ ਨਾਮ ਮਾਣ ਮਿਲਿਆ, ਔਰ ਇੱਥੇ ਪਾਕ ਪਟਨ ਦੇ ਸੂਫੀ ਫਕੀਰ ਬਾਬਾ ਫਰੀਦ ਸਾਹਿਬ ਜੀ ਨੂੰ ਮਾਣ ਸਨਮਾਨ ਮਿਲਿਆ, ਉੱਚ ਜਾਤਾਂ ਵਿੱਚ ਪੈਦਾ ਹੋਏ ਬ੍ਰਾਹਮਣ ਭਗਤਾਂ ਦੀ ਬਾਣੀ ਨੂੰ ਵੀ ਸਤਿਗੁਰਾਂ ਨੇ ਬਰਾਬਰ ਹੀ ਦਰਜ ਕੀਤਾ। ਭੱਟ ਸਾਹਿਬਾਨ ਜਿਹੜੇ ਨੇ ਸਾਰੇ ਦੇ ਸਾਰੇ ਬ੍ਰਾਹਮਣ ਨੇ ਉਹਨਾਂ ਨੂੰ ਇੱਥੇ ਥਾਂ ਮਿਲਿਆ, ਇੱਥੇ ਸੱਤਾ ਬਲਵੰਡ ਜੀ ਵਰਗੇ ਮਰਾਸੀਆਂ ਨੂੰ ਮਾਣ ਤੇ ਸਨਮਾਨ ਮਿਲਿਆ, ਭਾਈ ਮਰਦਾਨਾ ਜੀ ਵਰਗੇ ਨੀਵੀਂ ਜਾਤ ਦੇ ਮਰਾਸੀਆਂ ਨੂੰ, ਕਲਾਲ ਜਾਤ ਵਾਲਿਆਂ ਨੂੰ ਜਿਨ੍ਹਾਂ ਨੂੰ ਸਭ ਤੋਂ ਨੀਵੀਂ ਜਾਤ ਕਿਹਾ ਜਾਂਦਾ, ਉਹਨਾਂ ਨੂੰ ਇੱਥੇ ਮਾਣ ਤੇ ਸਨਮਾਨ ਮਿਲਿਆ। ਇੱਥੇ ਆਵਾਜ਼ ਆਈ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇੱਕੋ ਨੂਰ ਤੋਂ ਸਾਰੇ ਪੈਦਾ ਹੋਏ ਨੇ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰ, ਨਾ ਕਛ ਪੋਚ ਮਾਟੀ ਕੇ ਭਾਂਡ ਨਾ ਕਛ ਪੋਚ ਕੁੰਭਾਰ। ਸਤਿਗੁਰੂ ਕਹਿੰਦੇ ਨੇ ਇੱਕੋ ਮਿੱਟੀ ਤੋਂ ਸਾਰੇ ਮਨੁੱਖ ਪੈਦਾ ਹੋਏ, ਇੱਕੋ ਨੂਰ ਤੋਂ ਸਾਰੇ ਪੈਦਾ ਹੋਏ, ਤੇ ਸਤਿਗੁਰੂ ਨਾਨਕ ਦੇਵ ਜੀ ਨੇ ਐਲਾਨੀਆ ਕਿਹਾ, ਜਾਣੋ ਜੋਤ ਨਾ ਪੁੱਛੋ ਜਾਤੀ, ਆਗੈ ਜਾਤ ਨਾ ਹੇ, ਜਾਤ ਜਨਮ ਨਹਿ ਪੁੱਛੀਐ ਸੱਚ ਕਰ ਲਿਹੋ ਬਤਾਏ, ਸਾ ਜਾਤ ਸਾ ਪਤ ਹੈ ਜੇ ਹੇ ਕਰਮ ਕਮਾਏ। ਜਾਤ ਜਨਮ ਤੋਂ ਨਹੀਂ ਹੈ, ਜਾਤ ਕਰਮ ਤੋਂ ਹੈ। ਗੁਰਮਤ ਜਾਤ ਨੂੰ ਕਰਮ ਤੋਂ ਮੰਨਦੀ ਹੈ, ਜਨਮ ਤੋਂ ਨਹੀਂ। ਬ੍ਰਾਹਮਣ ਨੇ ਜਾਤ ਨੂੰ ਜਨਮ ਤੋਂ ਲੈ ਕੇ ਮੰਨਿਆ ਔਰ ਖੱਤਰੀ ਬ੍ਰਾਹਮਣ ਸੂਦ ਵੈਸ਼ ਮਨੁੱਖ ਜਾਤੀ ਨੂੰ ਚਾਰ ਪਾਰਟੀਸ਼ਨ ਕਰਕੇ ਚਾਰ ਵਰਨਾਂ ਵਿੱਚ ਵੰਡ ਦਿੱਤਾ ਗਿਆ। ਫਿਰ ਅੱਗੇ ਜ਼ਿੰਦਗੀ ਨੂੰ 100 ਸਾਲ ਮੰਨ ਕੇ ਤੇ ਚਾਰ ਪਾਰਟੀਸ਼ਨ ਕਰਕੇ 25-25 ਸਾਲ ਦੇ ਬ੍ਰਹਮਚਾਰੀ, ਗ੍ਰਹਿਸਥੀ, ਬਾਣਪ੍ਰਸਥ ਤੇ ਸੰਨਿਆਸੀ ਚਾਰ ਆਸ਼ਰਮ ਬਣਾ ਦਿੱਤੇ ਗਏ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗਰੀਬਾਂ ਨੂੰ ਨਿਵਾਜਣ ਵਾਲਿਆਂ ਨੇ ਸਭਨਾਂ ਨੂੰ ਸੀਨੇ ਨਾਲ ਲਾਇਆ, ਕਿਹਾ ਕਿ ਜਾਤ ਕਿਸੇ ਦੀ ਪੁੱਛੀ ਨਹੀਂ ਜਾ ਸਕਦੀ, ਜਨਮ ਕਿੱਥੇ ਹੋਇਆ ਪੁੱਛਿਆ ਨਹੀਂ ਜਾ ਸਕਦਾ, ਸੱਚ ਦੀ ਗੱਲ ਕਰੋ, ਸਾਰਿਆਂ ਦੇ ਅੰਦਰ ਇੱਕ ਪਰਮੇਸ਼ਰ ਦੀ ਜੋਤ ਨੂੰ ਜਾਣਨਾ ਕਰੋ, ਕਿਸੇ ਮਨੁੱਖ ਦੀ ਕੋਈ ਜਾਤ ਨਹੀਂ। ਜਾਤ ਕੀ ਹੈ ਉਹ ਵੀ ਬਾਣੀ ਕਹਿੰਦੀ ਹੈ, ਕਿਹੜੀ ਜਾਤ ਹੈ? ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ, ਲੱਭ ਕੁੱਤਾ ਕੂੜ ਚੂੜਾ, ਠੱਗ ਖਾਧਾ ਮੁਰਦਾਰ, ਪਰ ਨਿੰਦਾ ਪਰ ਮਲਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਇਹ ਜਾਤ ਹੈ। ਲੋਭ ਨੂੰ ਕੁੱਤਾ ਕਿਹਾ ਗਿਆ ਤੇ ਕੂੜ ਨੂੰ ਚੂੜਾ ਕਿਹਾ ਗਿਆ। ਕਰਮ ਤੋਂ ਜਾਤ ਬਣਦੀ ਹੈ, ਜਨਮ ਤੋਂ ਨਹੀਂ। ਸਤਿਗੁਰੂ ਕਹਿੰਦੇ ਖਸਮ ਵਿਸਾਰ ਹੈ ਤੇ ਕਮ ਜਾਤ। ਉਹ ਕਮ ਜਾਤ ਨੇ ਜਿਹੜੇ ਮਾਲਕ ਪ੍ਰਭੂ ਪਰਮੇਸ਼ਰ ਨੂੰ ਭੁੱਲ ਜਾਂਦੇ ਨੇ। ਇੱਥੇ ਮਾਣ ਮਿਲਿਆ, ਇੱਥੇ ਸਨਮਾਨ ਮਿਲਿਆ, ਇੱਥੇ ਆਵਾਜ਼ ਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ, ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ। ਇੱਥੇ ਆਵਾਜ਼ ਆਉਂਦੀ ਹੈ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੈ ਨਾ ਦੱਸੈ ਬਹਰਾ ਜੀਓ। ਸਾਂਝੀ ਵਾਲਤਾ ਦਾ ਉਪਦੇਸ਼ ਤੇ ਦਸਮੇਸ਼ ਪਿਤਾ ਆਪ ਜੀ ਅਕਾਲ ਉਸਤਤ ਵਿੱਚ ਫਰਮਾਨ ਕਰਦੇ ਨੇ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ। ਇੱਕ ਕਰਕੇ ਜਾਣਨਾ ਕਰੋ ਮਾਨਸ ਜਾਤੀ ਨੂੰ, ਕੋਈ ਵੱਖਰਾ ਨਹੀਂ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਕਿਵੇਂ ਗਰੀਬਾਂ ਨੂੰ ਨਿਵਾਜਿਆ ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਆਉਂਦੇ ਤਾਂ ਫਿਰ ਸੰਸਾਰ ਦੀ ਹਾਲਤ ਕੀ ਹੋਣੀ ਸੀ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲ ਤੱਕ ਤੇਬਨ ਕੁਰਾਨ ਕੀ, ਪਾਪ ਹੀ ਪ੍ਰਪੱਕ ਜਾਤੇ ਧਰਮ ਤੁਸਕ ਜਾਤੇ, ਬਰਨ ਗਰਕ ਜਾਤੇ ਸਹਿਤ ਵਿਧਾਨ ਕੀ। ਦੇਵੀ ਦੇਵ ਦੇਹੁਰੇ ਸੰਤੋਖ ਸਿੰਘਾ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਵੇਦਨ ਪੁਰਾਨ ਕੀ, ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾ ਆਉਂਦੇ ਇਕਦਮ ਇਸਲਾਮ ਦਾ ਬੋਲਬਾਲਾ ਹੁੰਦਾ, ਇੱਥੇ ਬਾਕੀ ਧਰਮਾਂ ਦਾ ਨਾਮੋ ਨਿਸ਼ਾਨ ਮਿਟ ਜਾਂਦਾ। ਜਿਹੜੇ ਲੋਕ ਅੱਜ ਕਹਿੰਦੇ ਨੇ ਕਿ ਸਿੱਖ ਧਰਮ ਹਿੰਦੂ ਧਰਮ ਦਾ ਹੀ ਹਿੱਸਾ ਹੈ, ਉਹਨਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਤਿਗੁਰਾਂ ਦਾ ਫਰਮਾਨ ਹੈ, ਨਾ ਹਮ ਹਿੰਦੂ ਨਾ ਮੁਸਲਮਾਨ, ਅਸੀਂ ਕੌਣ ਆ, ਅੱਲਾਹ ਰਾਮ ਕੇ ਪਿੰਡ ਪ੍ਰਾਣ। ਅਸੀਂ ਤਾਂ ਆਤਮਿਕ ਤਲ ਦੇ ਉੱਤੇ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਹਾਂ, ਗੁਰਮਤ ਸਰੀਰਕ ਤਲ ਤੇ ਨਹੀਂ ਹੈ। ਇਹ ਵੰਡੀਆਂ ਸਰੀਰਾਂ ਵਿੱਚ ਪਾਈਆਂ ਜਾਂਦੀਆਂ ਨੇ, ਭੂਮੀ ਤਲ ਦੇ ਉੱਤੇ ਆ ਕੇ ਪਾਈਆਂ ਜਾਂਦੀਆਂ ਨੇ। ਪਾਤਸ਼ਾਹ ਕਹਿੰਦੇ ਅਸੀਂ ਨਾ ਹਿੰਦੂ ਹਾਂ ਨਾ ਮੁਸਲਮਾਨ, ਰੱਬ ਦੇ ਭਗਤ ਦੀ ਤਾਂ ਕੋਈ ਜਾਤ ਹੀ ਨਹੀਂ, ਪਰਮੇਸ਼ਰ ਦਾ ਭਗਤ ਤਾਂ ਪ੍ਰਭੂ ਦਾ ਹੀ ਰੂਪ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕੇਸਰ ਕੁਸੁਮ ਮਿਰਗਮੈ ਹਰਣਾ, ਸਰਬ ਸਰੀਰੀ ਚੜ੍ਹਣਾ, ਚੰਦਨ ਭਗਤਾਂ ਜੋਤ ਅਨੇਹੀ, ਸਰਬੈ ਪਰਮਲ ਕਰਣਾ, ਘੇ ਪੱਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਣ ਮੈਂ ਹੋਏ। ਰੱਬ ਦੇ ਭਗਤ ਦੀ ਕਾਹਦੀ ਜਾਤ ਹੈ? ਕਬੀਰ ਜੀ ਕਹਿੰਦੇ ਕਬੀਰ ਜਾਤ ਜੁਲਾਹਾ ਕਿਆ ਕਰੇ, ਜੋ ਹਿਰਦੈ ਬਸੈ ਗੋਪਾਲ। ਜਾਤ ਜੁਲਾਹਾ ਕੀ ਕਰੇਗੀ? ਗੋਪਾਲ ਪਰਮਾਤਮਾ ਹਿਰਦੇ ਵਿੱਚ ਵਸ ਰਿਹਾ ਹੈ। ਨਾਮਾ ਸ਼ਿੰਬਾ ਕਬੀਰ ਜੁਲਾਹਾ, ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣ, ਹਉਮੈ ਜਾਤ ਗਵਾਈ, ਸੁਰ ਨਰ ਤਿਨ ਕੀ ਬਾਣੀ ਗਾਵਹਿ, ਕੋਏ ਨਾ ਮਿਟੈ ਭਾਈ। ਸੁਰਹੁ ਵਿਚਾਰ ਗੁਰੂ ਗਰੀਬ ਨਿਵਾਜ ਹੈ, ਅਕਾਲ ਪੁਰਖ ਵਾਹਿਗੁਰੂ ਨੀਚ ਹੈ, ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਉਹ ਨੀਚਾਂ ਨੂੰ ਵਡਿਆਈ ਦੇਣ ਵਾਲਾ ਹੈ। ਇਹ ਨੀਚੋਂ ਸ਼ਬਦ ਨਹੀਂ ਗਾ, ਆਮ ਤੌਰ ਦੇ ਉੱਤੇ ਕਈ ਲੋਕ ਆਪਣੀਆਂ ਗੱਡੀਆਂ ਤੇ ਲਿਖਾਈ ਬੈਠੇ ਨੇ, ਵੈਸੇ ਸਾਨੂੰ ਗੱਡੀਆਂ ਦੇ ਉੱਪਰ, ਟਰਾਲੀਆਂ ਦੇ ਉੱਪਰ ਜਾਂ ਕੰਧਾਂ ਦੇ ਉੱਪਰ ਨੀਵਿਆਂ ਥਾਵਾਂ ਤੇ ਦੇਖਿਆ, ਕਈ ਜਗ੍ਹਾ ਸਕੂਲਾਂ ਦੀਆਂ ਕੰਧਾਂ ਦੇ ਉੱਪਰ ਨੀਵੇਂ ਥਾਵਾਂ ਦੇ ਉੱਤੇ ਬਾਣੀ ਲਿਖੀ ਹੈ, ਉੱਥੇ ਕਈ ਵਾਰ ਲੋਕ ਖੜ ਕੇ ਪਿਸ਼ਾਬ ਕਰਦੇ ਨੇ, ਗੰਦਗੀ ਦੇ ਢੇਰ ਲਾਏ ਜਾਂਦੇ ਨੇ। ਬਾਣੀ ਦਾ ਮਾਣ ਸਨਮਾਨ ਰੱਖਣਾ ਸਾਡੇ ਵਾਸਤੇ ਅਤੀ ਜ਼ਰੂਰੀ ਹੈ। ਜਿਸ ਬਾਣੀ ਦਾ ਸਨਮਾਨ ਸਤਿਗੁਰਾਂ ਨੇ ਕੀਤਾ ਉਹਦਾ ਸਨਮਾਨ ਕਰਨਾ ਸਾਡਾ ਫਰਜ਼ ਬਣਦਾ ਹੈ। ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ, ਜੋ ਸਿੱਖ ਗੁਰਬਾਣੀ ਭੈ ਕਰੇ, ਬਿਨ ਪ੍ਰਿਆਸ ਭਵ ਸਾਗਰ ਤਰੇ। ਸੋ ਕਿਸੇ ਫਲੈਕਸੀ ਵਗੈਰਾ ਦੇ ਉੱਪਰ ਜੇ ਸ਼ਬਦ ਲਿਖਣੇ ਵੀ ਨੇ ਤੇ ਉਹਨਾਂ ਨੂੰ ਸਤਿਕਾਰ ਨਾਲ ਉੱਚੇ ਥਾਂ ਤੇ ਲਾਇਆ ਜਾਵੇ ਤੇ ਬਾਅਦ ਵਿੱਚ ਲਾ ਕੇ ਸਤਿਕਾਰ ਨਾਲ ਸੰਭਾਲਿਆ ਜਾਵੇ। ਸੋ ਆਮ ਲਿਖਿਆ ਹੁੰਦਾ ਹੈ ਨੀਚੋਂ ਊਚ ਕਰੇ ਮੇਰਾ ਗੋਬਿੰਦ, ਪਰ ਇਹ ਤੁਕ ਗਲਤ ਹੈ। ਸਤਿਗੁਰਾਂ ਦੀ ਬਾਣੀ ਵਿੱਚੋਂ ਧਿਆਨ ਨਾਲ ਪੜ੍ਹੋ, ਨੰਨੇ ਨੂੰ ਬਿਹਾਰੀ ਚੱਚਾ ਤੇ ਹਾਹਾ ਮੁਕਤਾ ਹੈ, ਨੀਚ ਹੈ ਬਹੁ ਬਚਨ ਹੈ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਮੇਰਾ ਗੋਬਿੰਦ ਮਾਲਕ ਵਾਹਿਗੁਰੂ ਜਿਹੜਾ ਹੈ ਉਹ ਨੀਚ ਹੈ, ਨੀਚਾਂ ਨੂੰ ਊਚ ਕਰਨ ਵਾਲਾ ਹੈ, ਉਹ ਕਿਸੇ ਤੋਂ ਡਰਦਾ ਨਹੀਂ, ਉਹਨੂੰ ਕਿਸੇ ਦਾ ਭੈ ਨਹੀਂ, ਉਹ ਮੇਰਾ ਮਾਲਕ ਗਰੀਬਲ ਪ੍ਰਸਤ ਹੈ, ਗਰੀਬ ਪ੍ਰਸਤ ਹੈ, ਗਰੀਬਾਂ ਦੀ ਪਾਲਣਾ ਕਰਨ ਵਾਲਾ ਹੈ, ਗਰੀਬਾਂ ਨੂੰ ਮਾਣ ਦੇਣ ਵਾਲਾ ਹੈ, ਗਰੀਬਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵਾਲਾ ਹੈ। ਕਿਉਂਕਿ ਜਿਹੜੇ ਗਰੀਬ ਬਣ ਕੇ ਨਿਮਰਤਾ ਧਾਰ ਕੇ ਉਹਦੇ ਦਰ ਤੇ ਜਾਂਦੇ ਨੇ, ਉਹਨਾਂ ਨੂੰ ਉਹ ਆਪਣੇ ਗਲ ਦੇ ਨਾਲ ਲਾਉਂਦਾ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਬਿਰਧ ਸੁਆਮੀ ਸੰਦਾ। ਇਹ ਕਿਉਂਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਹ ਗਰੀਬੀ ਰੂਪੀ ਦਾਤ ਲੈ ਕੇ ਆਏ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੜ੍ਹ ਲਓ, ਕਹਿੰਦੇ ਬਾਬਾ ਪਹਿੰਦਾ ਸੱਚਖੰਡ, ਨੌ ਨਿੱਧ ਨਾਮ ਗਰੀਬੀ ਪਾਈ। ਨੌ ਨਿਧੀਆਂ ਨਾਮ ਸਰਬ ਕਲਾ ਸਮਰੱਥ ਸਤਿਗੁਰੂ ਜੀ ਲੈ ਕੇ ਆਏ, ਨਾਲ ਗਰੀਬੀ ਨਿਮਰਤਾ ਦੀ ਦਾਤ ਲੈ ਕੇ ਆਏ। ਉਹ ਨਿਮਰਤਾਵਾਨਾਂ ਦਾ ਪ੍ਰਸਤ ਹੈ, ਜਿਹੜੇ ਗਰੀਬ ਨੇ, ਨਿਮਾਣੇ ਨੇ, ਨਿਤਾਣੇ ਨੇ। ਜਦੋਂ ਗੁਰੂ ਅਮਰਦਾਸ ਜੀ ਨੂੰ ਗੱਦੀ ਤੇ ਬਿਰਾਜਮਾਨ ਕੀਤਾ ਤਾਂ ਗੁਰੂ ਅੰਗਦ ਦੇਵ ਜੀ ਨੇ ਕਿੰਨੀਆਂ ਬਖਸ਼ਾਂ ਝੋਲੀ ਪਾਈਆਂ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ, ਨੇ ਗੱਤਿਆਂ ਦੀ ਗੱਤ, ਨੇ ਧਰਿਆਂ ਦੀ ਧਰ, ਨੇ ਧਿਰਿਆਂ ਦੀ ਧਿਰ, ਨੇ ਪੱਤਿਆਂ ਦੀ ਪੱਤ, ਨੇ ਧੀਰਨ ਕੀ ਧੀਰ। ਕਿੰਨੀਆਂ ਬਖਸ਼ਾਂ, 12 ਬਖਸ਼ਾਂ ਝੋਲੀ ਪਾਈਆਂ। ਸੋ ਗੁਰੂ ਗਰੀਬ ਨਿਵਾਜ ਹੈ। ਬਿਲੰਦੁਲ ਮਕਾਨੈ ਜ਼ਮੀਨ ਉਲ ਜ਼ਮਾਨੈ, ਹੇ ਮੇਰੇ ਵਾਹਿਗੁਰੂ, ਬਿਲੰਦੁਲ ਤੋਂ ਸਭ ਤੋਂ ਉੱਚਾ ਹੈ। ਵੇਖਿਓ ਰੀ ਮੈਂ ਉੱਚਾ ਮੋਹਨ ਸਭ ਤੇ ਉੱਚਾ, ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਮਾਣ ਕਰਦੇ ਨੇ। ਜੇਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕਾ ਜਾਣੈ ਸੋਏ, ਜੇਵਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਉਹ ਬਹੁਤ ਉੱਚਾ ਹੈ, ਉੱਚਿਆਂ ਤੋਂ ਵੀ ਉੱਚਾ ਹੈ। ਬਿਲੰਦੁਲ ਮਕਾਨੈ, ਮਕਾਨ ਦਾ ਅਰਥ ਹੈ ਟਿਕਾਣਾ, ਤੇਰਾ ਟਿਕਾਣਾ ਸਭ ਤੋਂ ਉੱਚਾ ਹੈ। ਜ਼ਮੀਨੁਲ ਜ਼ਮਾਨੈ, ਹੇ ਵਾਹਿਗੁਰੂ ਤੋਂ ਜ਼ਮੀਨ ਉੱਤੇ, ਧਰਤੀ ਉੱਤੇ ਜ਼ਮਾਨੈ ਭਾਵ ਹਰ ਥਾਂ ਦੇ ਉੱਤੇ ਮੌਜੂਦ ਹੈ। ਜ਼ਮੀਨ ਜ਼ਮਾਂ ਕੇ ਬਿਖੈ, ਸਮਸਤ ਇੱਕ ਜੋਤ ਹੈ। ਨਾ ਘਾਟ ਹੈ ਨਾ ਬਾਢ ਹੈ, ਨਾ ਬਾਢ ਘਾਟ ਹੋਤ ਹੈ। ਤਮੀਜ਼ੁਲ ਤਮਾਮੈ, ਰਜੋਲ ਨਿਧਾਨੈ, ਹਰੀਫੁਲ ਅਜੀਮੈ, ਰਜ਼ਾਇਕ ਯਕੀਨੈ। ਹੇ ਪ੍ਰਭੂ ਤੂੰ ਸਭ ਜੀਵਾਂ ਦੀ ਸੰਭਾਲ ਦਾ ਪੁੰਜ ਹੈ। ਤਮੀਜ਼ੁਲ ਤਮਾਮੈ, ਤਮੀਜ਼ ਦਾ ਅਰਥ ਹੁੰਦਾ ਪਛਾਣ, ਤਮਾਮੈ ਸਾਰਿਆਂ ਦੀ ਪਛਾਣ ਰੱਖਣ ਵਾਲਾ ਹੈ। ਰਜੋਲ ਨਿਧਾਨੈ, ਤੂੰ ਸਾਰਿਆਂ ਨੂੰ ਧਿਆਨ ਦੇ ਰਿਹਾ ਹੈ, ਧਿਆਨ ਦਾ ਖਜ਼ਾਨਾ ਹੈ, ਭਾਵ ਆਪਣੇ ਖਜ਼ਾਨੇ ਦੇ ਵਿੱਚੋਂ ਧਿਆਨ ਦੇ ਕੇ ਸਾਰਿਆਂ ਦੀ ਪਾਲਣਾ ਕਰ ਰਹੇ। ਹਰੀਫੁਲ ਅਜੀਮੈ, ਹਰੀਫ ਦਾ ਅਰਥ ਹੁੰਦਾ ਹੈ ਵੈਰੀ। ਅਜ਼ੀਮੈ, ਹਰੀਫੁਲ ਅਜ਼ੀਮੈ, ਹੇ ਵਾਹਿਗੁਰੂ ਤੂੰ ਆਕੀਆਂ ਨੂੰ, ਵੈਰੀਆਂ ਨੂੰ ਹਾਰ ਦੇਣ ਵਾਲਾ ਤੇ ਉਹਨਾਂ ਦਾ ਵੀ ਵੱਡਾ ਵੈਰੀ ਹੈ। ਰਜ਼ਾਇਕ ਯਕੀਨੈ, ਯਕੀਨ ਦਾ ਅਰਥ ਹੁੰਦਾ ਸੱਚਮੁੱਚ, ਤੂੰ ਸੱਚਮੁੱਚ ਸਭ ਜੀਵਾਂ ਨੂੰ ਰਿਜਕ ਦੇਣ ਵਾਲਾ ਰਾਜ਼ਕ ਹੈ, ਭਾਵ ਰਿਜਕ ਤੂੰ ਹੀ ਦੇ ਰਿਹਾ ਹੈ, ਰਿਜਕ ਤੂੰ ਹੀ ਪੈਦਾ ਕੀਤਾ ਹੈ, ਤੂੰ ਹੀ ਜੀਵ ਪੈਦਾ ਕੀਤੇ ਨੇ। ਪਹਿਲੋਂ ਦੇਤਾ ਹੈ ਰਿਜਕ ਸਮਾਹਾ, ਪਿੱਛੋਂ ਦੇਤਾ ਹੈ ਜੰਤ ਉਪਾਹਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਪਹਿਲਾਂ ਜੀਵ ਪੈਦਾ ਨਹੀਂ ਹੁੰਦਾ, ਪਹਿਲਾਂ ਰਿਜਕ ਪੈਦਾ ਹੁੰਦਾ ਹੈ। ਬੱਚਾ ਜਨਮ ਲੈਂਦਾ ਹੈ ਮਾਂ ਦੀ ਕੁੱਖ ਦੇ ਵਿੱਚੋਂ, ਭਾਵੇਂ ਉਹ ਪਸ਼ੂ ਦਾ ਬੱਚਾ ਹੈ, ਭਾਵੇਂ ਕਿਸੇ ਮਨੁੱਖ ਦਾ ਬੱਚਾ ਹੈ, ਲੇਕਿਨ ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਦੇ ਅਸਥਨਾਂ ਵਿੱਚ, ਛਾਤੀਆਂ ਵਿੱਚ ਦੁੱਧ ਪਹਿਲਾਂ ਹੀ ਬਣ ਜਾਂਦਾ ਹੈ। ਇਹ ਪਰਮੇਸ਼ਰ ਕਿੰਨਾ ਬੇਅੰਤ ਤੇ ਕਿਰਪਾਲੂ ਹੈ। ਤਾਂ ਹੀ ਤਾਂ ਸੱਚੇ ਪਾਤਸ਼ਾਹ ਜੀ ਸਾਨੂੰ ਕਹਿੰਦੇ ਨਿਰਗੁਣ ਯਾਰ ਇਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭਹੀ ਨਾਲ। ਰਮਈਆ ਕੇ ਗੁਣ ਚੇਤ ਪਰਾਨੀ, ਕਮਣ ਮੂਲ ਤੇ ਕਮਨ ਦ੍ਰਿਸ਼ਟਾਨੀ। ਤੇਰਾ ਮੂਲ ਕੀ ਹੈ? ਨਿਰਗੁਣ ਯਾਰ ਇਆਨਿਆ, ਮੂਲ ਕੀ ਹੈ ਤੇਰਾ? ਪੈਦਾ ਕਿੱਥੋਂ ਆਇਆ? ਸਾਕਤ ਨਿਰਗੁਣ ਆ ਰਿਹਾ, ਆਪਣਾ ਮੂਲ ਪਛਾਣ। ਰਕਤ ਬਿੰਦ ਕਾ ਇਹ ਤਨੋ ਅਗਨੀ ਪਾਸ ਕਰਾਣ। ਤੇਰਾ ਮੂਲ ਕੀ ਹੈ? ਮਾਂ ਕੀ ਰਕਤ, ਪਿਤਾ ਬਿੰਦ ਧਾਰਾ, ਸੂਰਤ ਮੂਰਤ ਗਗਨ ਅਪਾਰਾ। ਮਾਤਾ ਦੀ ਰਗ ਤੋਂ, ਪਿਤਾ ਦੀ ਬਿੰਦ ਤੋਂ, ਕਿ ਕਿੰਨਾ ਸੁੰਦਰ ਸਰੂਪ ਤੈਨੂੰ ਪਰਮਾਤਮਾ ਨੇ ਦਿੱਤਾ। ਤੂੰ ਅਜੇ ਵੀ ਭੁੱਲਿਆ ਬੇਟਾ ਕਿੰਨਾ ਰੱਬ ਨਹੀਂ ਹੈ। ਤੂੰ ਪਿੱਛੇ ਨੂੰ ਚੱਲ, ਤੂੰ ਅੱਗੇ ਨੂੰ ਨਾ ਦੇਖ, ਅੱਗਾ ਕਿਹਨੇ ਦੇਖਿਆ, ਪਿੱਛੇ ਨੂੰ ਦੇਖਣ ਦਾ ਯਤਨ ਕਰ। ਜਦੋਂ ਤੂੰ ਆਪਣੀ ਪੈਦਾਇਸ਼ ਵੱਲ ਦੇਖੇਗਾ, ਤੈਨੂੰ ਆਪਣੇ ਆਪ ਮਹਿਸੂਸ ਹੋਵੇਗਾ ਕਿ ਕੋਈ ਸ਼ਕਤੀ ਹੈ ਜਿਹੜੀ ਸਾਡੇ ਅੰਦਰ ਵੀ ਹੈ ਤੇ ਸਾਡੇ ਬਾਹਰ ਵੀ ਹੈ, ਜਿਹਨੇ ਮੈਨੂੰ ਪੈਦਾ ਕੀਤਾ, ਜਿਹੜਾ ਮੈਨੂੰ ਸਵਾਸ ਦੇ ਰਿਹਾ ਹੈ, ਜਿਹਨੇ ਮੇਰੇ ਲਈ ਧਰਤੀ ਬਣਾਈ, ਪਾਣੀ ਬਣਾਇਆ, ਇੰਨਾ ਸੁੰਦਰ ਸਰੀਰ ਬਣਾਇਆ, ਉਹ ਹੈ ਹਾਜ਼ਰ ਨਾਜ਼ਰ ਸਦਾ ਹੀ, ਅੰਗ ਸੰਗ ਹੈ ਸਾਡੇ, ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਪੰਗੰਗ ਬੇਪੂਤੇ। ਪਾਤਸ਼ਾਹ ਕਹਿੰਦੇ ਉਹਨੂੰ ਅਨੁਭਵ ਕਰਨ ਦਾ ਯਤਨ ਕਰ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਣ ਤੋਂ ਸਾਜ ਸਵਾਰ ਸਿੰਗਾਰਿਆ, ਗਰਭ ਅਗਨਮੈ ਜਿਹਨੇ ਉਬਾਰਿਆ, ਬਾਰ ਵਿਵਸਥਾ ਤੁਝੈ ਪਿਆਰਾ ਦੁੱਧ, ਬਚਪਨ ਵਿੱਚ ਤੈਨੂੰ ਦੁੱਧ ਪਿਆਇਆ, ਪਰ ਜੋਬਨ ਭੋਜਨ ਸੁੱਖ ਸੂਦ, ਜਵਾਨੀ ਦੇ ਵਿੱਚ ਕਿੰਨੇ ਛੱਤੀ ਪਦਾਰਥ ਤੈਨੂੰ ਛਕਣ ਵਾਸਤੇ ਦਿੱਤੇ, ਕਿੰਨੇ ਸੁੱਖ ਉਹਨੇ ਬਖਸ਼ਿਸ਼ ਕੀਤੇ। ਬਿਰਦ ਭਇਆ ਉੱਪਰ ਸਾਖ ਸੈਨ, ਜਦੋਂ ਬਜ਼ੁਰਗ ਹੋ ਗਿਆ ਤਾਂ ਰਿਸ਼ਤੇਦਾਰ ਸੰਭਾਲਣ ਵਾਸਤੇ ਧੀਆਂ ਪੁੱਤਰ ਪਰਿਵਾਰ ਦਿੱਤਾ, ਮੁੱਖ ਅਪਿਆਓ ਬੈਠ ਕਉ ਦੈਨ, ਇਹੋ ਨਿਰਗੁਣ ਗੁਣ ਕਛੂ ਨਾ ਬੁੱਝੈ। ਪਰ ਇਹ ਨਿਰਗੁਣ ਯਾਰਾ ਮਨੁੱਖ ਉਹਦੇ ਗੁਣਾਂ ਨੂੰ ਚੇਤੇ ਨਹੀਂ ਕਰਦਾ, ਪਹਿਚਾਣਦਾ ਹੀ ਨਹੀਂ, ਭੁੱਲ ਜਾਂਦਾ ਹੈ। ਕਾਹੇ ਭਈਆ ਫਿਰਤਾ ਫੂਲਿਆ ਫੂਲਿਆ, 10 ਮਾਸ ਜਬ ਉਰਧਮੁਖ ਰਹਿਤਾ ਤਾਂ ਉਹਦੇ ਨੂੰ ਕੈਸੇ ਭੁੱਲਿਆ। ਭੁੱਲ ਹੀ ਗਏ ਸੰਸਾਰ ਤੇ ਆ ਕੇ, ਜਦੋਂ 10 ਮਹੀਨੇ ਮਾਂ ਦੇ ਉਦਰ ਵਿੱਚ ਪੁੱਠਾ ਲਟਕ ਰਿਹਾ ਸੀ, ਉਹ ਦਿਨ ਕਿਵੇਂ ਭੁੱਲ ਗਏ ਨੇ? ਚੇਤਾ ਕਰ, ਉਹ ਦਿਨ ਭੁਲਾ ਹੀ ਦਿੱਤੇ ਨੇ, ਰਸਤਾ ਹੀ ਭੁੱਲ ਗਿਆ ਮੈਂ, ਕਿਹੜੇ ਰਸਤੇ ਸੰਸਾਰ ਤੇ ਆਇਆ ਸੀ ਤੇ ਕਿੱਥੇ ਜਾਣਾ। ਦੁਨੀਆਂ ਵਿੱਚ ਇੰਨਾ ਮੋਹ ਬਣਾ ਬੈਠਾ, ਇੰਨਾ ਪਲਚ ਗਿਆ ਕਿ ਆਪਣਾ ਆਦਿ ਤੇ ਅੰਤ ਹੀ ਮਨੁੱਖ ਭੁੱਲ ਗਿਆ ਹੈ। ਬਸ ਪਰਮਾਤਮਾ ਦੂਰ ਨਹੀਂ, ਚੇਤੇ ਚੋਂ ਬਾਹਰ ਹੈ। ਉਹਨੂੰ ਭੁਲਾ ਦਿੱਤਾ, ਉਹਨੂੰ ਵਿਸਾਰ ਦਿੱਤਾ, ਵਿਸ਼ੇ ਵਿਕਾਰਾਂ ਦੇ ਅਧੀਨ ਬੁੱਧੀ ਜਿਹੜੀ ਸੀ ਉਹ ਭ੍ਰਿਸ਼ਟ ਹੋ ਗਈ ਤੇ ਮਾਲਕ ਦਾ ਚੇਤਾ ਭੁੱਲ ਗਿਆ। ਤਾਂ ਹੀ ਤਾਂ ਪਾਤਸ਼ਾਹ ਕਹਿੰਦੇ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸਾਂਝ ਕੀ ਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉੱਬੇ ਸਾ, ਦਸਵਾਂ ਦੱਦਾ ਹੋਆ ਸੁਆ, ਗਏ ਸੇ ਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਏ ਰਾਹ, ਆਇਆ ਗਇਆ ਮੋਇਆ ਨਾਉ, ਪਿੱਛੇ ਪੱਤਲ ਸੱਦਿਓ ਕਾਮ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਗੁਰੂ ਤੋਂ ਬਿਨਾਂ ਸਮਝ ਨਹੀਂ ਪੈਣੀ ਤੇ ਸਾਰਾ ਸੰਸਾਰ ਚੇਤੇ ਵਿੱਚੋਂ ਉਸ ਮਾਲਕ ਨੂੰ ਭੁਲਾ ਕੇ ਇਹਨਾਂ ਕੰਡੀਸ਼ਨਾਂ ਦੇ ਵਿੱਚ ਦੀ ਲੰਘ ਕੇ ਅੰਤ ਨੂੰ ਸਵਾਹ ਦੀ ਢੇਰੀ ਹੋ ਜਾਂਦਾ ਹੈ। ਸਰੀਰ ਮਿੱਟੀ ਵਿੱਚ ਮਿੱਟੀ ਹੋਵੇ, ਉਸ ਤੋਂ ਪਹਿਲਾਂ ਜੋਤ ਪਰਮ ਜੋਤ ਵਿੱਚ ਲੀਨ ਹੋ ਜਾਵੇ ਤਾਂ ਜੀਵਨ ਦੇ ਵਿੱਚ ਯਾਤਰਾ ਜਿਹੜੀ ਉਹ ਸਫਲ ਹੁੰਦੀ ਹੈ। ਤੇ ਜੇਕਰ ਸਰੀਰ ਮਿੱਟੀ ਵਿੱਚ ਮਿੱਟੀ ਹੋ ਗਿਆ, ਜੋਤ ਪਰਮ ਜੋਤ ਵਿੱਚ ਨਾ ਲੀਨ ਹੋਈ, ਤੇ ਫਿਰ ਬਾਬਾ ਫਰੀਦ ਸਾਹਿਬ ਜੀ ਇੱਕ ਅਲੰਕਾਰ ਦੇ ਕੇ ਬੜੇ ਪਿਆਰੇ ਬਚਨ ਉਚਾਰਨ ਕਰਦੇ ਨੇ। ਉਹ ਕਹਿੰਦੇ ਨੇ, ਜ਼ਮੀਨ ਅਸਮਾਨ ਨੂੰ ਪੁੱਛਦੀ, ਹੇ ਅਸਮਾਨ, ਕਿੰਨੇ ਇੱਕ ਲੋਕ ਭਲਾ ਇੱਥੇ ਦੁਨੀਆਂ ਤੇ ਆਏ ਤੇ ਆ ਕੇ ਚਲੇ ਗਏ, ਤੂੰ ਤਾਂ ਆਦਿ ਤੋਂ ਲੈ ਕੇ ਹੈ ਨਾ, ਅਸਮਾਨ ਤਾਂ ਆਦਿ ਤੋਂ ਲੈ ਕੇ ਹੈ, ਜ਼ਮੀਨ ਤੇ ਅਸਮਾਨ ਤਾਂ ਪਹਿਲਾਂ ਤੋਂ ਲੈ ਕੇ ਜੋ ਰੱਬ ਨੇ ਸ੍ਰਿਸ਼ਟੀ ਸਾਧੀ ਹੈ ਉਦੋਂ ਤੋਂ ਲੈ ਕੇ ਨੇ, ਕਿਉਂਕਿ ਇਹ ਆਦਿ ਦੇ ਗਵਾਹ ਨੇ। ਤੇ ਬਾਬਾ ਫਰੀਦ ਸਾਹਿਬ ਜੀ ਅਲੰਕਾਰ ਦੇ ਕੇ ਬੜੇ ਸੁੰਦਰ ਸ਼ਬਦਾਂ 'ਚ ਪ੍ਰਮਾਣ ਕਰਦੇ ਨੇ, ਜਿਵੇਂ ਪੁੱਛੈ ਅਸਮਾਨ, ਫਰੀਦਾ ਖੇਵਟ ਕਿੰਨ ਗਏ, ਕਿੰਨੇ ਕਾਏ ਕਿੰਨੇ ਕੁ ਚਲੇ ਗਏ। ਤੇ ਅਸਮਾਨ ਜਵਾਬ ਦਿੰਦਾ ਹੈ, ਜਾਲਣ ਗੋਰਾਂ ਨਾਲ ਉਲਾਮੇ ਜੀ ਸਹੇ, ਉਹ ਕਹਿੰਦਾ ਬੜੇ ਦੁਨੀਆਂ ਤੇ ਉੱਤੇ ਆਏ ਪਰ ਰੱਬ ਦੀ ਬੰਦਗੀ ਕਰਨ ਵਾਲਿਆਂ ਨੇ ਕਿਸੇ ਵਿਰਲੇ ਨੇ ਕੀਤੀ, ਬਾਕੀ ਦੇ ਲੋਕ ਤਾਂ ਆਏ ਖਾ ਪੀ ਹੰਢਾ ਕੇ ਦੁਨੀਆਂ ਤੋਂ ਚਲੇ ਗਏ, ਉਹਨਾਂ ਦੇ ਸਰੀਰ ਕਬਰਾਂ ਵਿੱਚ ਜਾ ਕੇ ਮਿੱਟੀ ਹੋ ਗਏ, ਲੇਕਿਨ ਉਹਨਾਂ ਦੀ ਜਿੰਦ ਨੂੰ ਰੱਬ ਦੀ ਦਰਗਾਹ ਵਿੱਚ ਉਲਾਮੇ ਮਿਲ ਰਹੇ ਨੇ। 100 ਉਲਾਮੇ ਦਿਨ ਕਹਿ, ਰਾਤੀ ਮਿਲਨ ਸਹੰਸ, ਸਿਫਤ ਸਾਲਾਹਣ ਛੱਡ ਕੇ ਕਰੰਗੀ ਲੱਗਾ ਹਾਂ। ਇਹ ਹਾਲਤ ਬਣੀ ਹੈ ਮਨੁੱਖ ਦੀ ਵਾਹਿਗੁਰੂ ਨੂੰ ਭੁਲਾ ਕੇ। ਇਸ ਲਈ ਪਾਤਸ਼ਾਹ ਕਹਿੰਦੇ ਉਹ ਦਿਨ ਹੀ ਭੁੱਲ ਗਿਆ ਤੂੰ, ਮੁੱਖ ਤਲੈ ਪੈਰ ਉਪਰੇ ਵਸੰਦੋ ਕੋਹ ਧੜੇ ਥਾਏ, ਨਾਨਕ ਸੋ ਧਨੀ ਕਿਉਂ ਵਿਸਾਰਿਓ, ਉਧਰੈ ਜਸਦੈ ਨਾਏ। ਉਹ ਭੁੱਲ ਹੀ ਗਏ ਦਿਨ, ਮਾਤ ਗਰਭ ਮੈਂ ਉਰਦ ਤਪ ਕਰਤੇ, ਸਾ ਸਾ ਸਿਮਰਤ ਪ੍ਰਭ ਰਹਿਤੇ। ਜੀੜਾ ਹਰ ਕੇ ਗੁਣਾ ਗਾਓ, ਜਾਤੇ ਪਾਈਏ ਪਰਮ ਨਿਧਾਨ। ਉਹਦੇ ਗੁਣ ਗਾਇਆ ਕਰ, ਉਹਨੂੰ ਚੇਤੇ ਕਰਿਆ ਕਰ, ਮਾਤਾ ਦੇ ਉਦਰ ਵਿੱਚ ਤੂੰ ਸਿਮਰਨ ਕਰ ਰਿਹਾ ਸੀ, ਪਰ ਅੱਜ ਭੁੱਲ ਚੁੱਕਿਆ ਹੈ। ਮਾਤ ਗਰਭ ਮੈਂ ਆਪਣ ਸਿਮਰਨ ਦੇ, ਤੈ ਤੁਮ ਰੱਖਣ ਹਾਰੇ। ਉੱਥੇ ਤੇਰੀ ਰੱਖਿਆ ਸਿਮਰਨ ਦੇ ਨਾਲ ਹੋਈ ਹੈ, ਸਿਮਰਨ ਦੇ ਜ਼ਰੀਏ ਹੀ ਇਹ ਸਰੀਰ ਬਚਿਆ ਹੈ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਏ, ਮਨੋ ਕਿਉਂ ਵਿਸਾਰੀਏ ਇਵੜਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਉਹ ਮਾਲਕ ਰਜ਼ਾਇਕ ਜੀਵਾਂ ਨੂੰ ਰਿਜਕ ਦੇਣ ਵਾਲਾ ਉਦਰ ਵਿੱਚ ਵੀ ਦਿੰਦਾ ਰਿਹਾ। ਜਨਮ ਹੋਇਆ ਲਹੂ ਦਾ ਦੁੱਧ ਬਣਾ ਕੇ ਪਾਲਿਆ, ਮਾਂ ਦਾ ਦੁੱਧ ਸੁੱਕ ਗਿਆ ਤੇਰੇ ਮੂੰਹ ਚ ਦੰਦ ਆ ਗਏ, ਵੇਖੋ ਨਿਯਮ ਉਹਦਾ। ਫਿਰ ਤੈਨੂੰ ਖਾਣ ਵਾਸਤੇ 36 ਕਿਸਮ ਦੇ ਪਦਾਰਥ ਦਿੱਤੇ, ਪਰ ਇਹ ਅਭਾਗੇ ਮਨੁੱਖ ਤੂੰ ਰੱਬ ਨੂੰ ਚੇਤੇ ਨਾ ਕੀਤਾ। ਤੇ ਪਾਤਸ਼ਾਹ ਕਹਿੰਦੇ ਖਾਂਦਿਆਂ ਖਾਂਦਿਆਂ ਮੋਹ ਕੱਠਾ, ਪਹਿਣਦਿਆਂ ਸਭ ਅੰਗ, ਨਾਨਕ ਧ੍ਰਿਗ ਤਿਨਾ ਕਾ ਜੀਵਿਆ, ਜਿਨ ਸੱਚ ਨਾ ਲੱਗੋ ਰੰਗ। ਖਾਂਦੇ ਦਾ ਮੂੰਹ ਕੱਸ ਗਿਆ, ਗੋਡੇ ਮੁੜਨੋਂ ਹਟ ਗਏ, ਅੰਗ ਮੁੜਨੋਂ ਹਟ ਗਏ, ਪਰ ਤਰਕਾਰ ਐਸੇ ਜੀਵਨ ਨੂੰ ਕਿ ਉਸ ਮਾਲਕ ਵਾਹਿਗੁਰੂ ਨੂੰ ਤੂੰ ਚੇਤੇ ਨਹੀਂ ਕੀਤਾ, ਤੂੰ ਸਿਮਰਿਆ ਹੀ ਨਹੀਂ, ਉਹਨੂੰ ਯਾਦ ਉਹਦੀ ਨੂੰ ਭੁਲਾ ਛੱਡਿਆ। ਤੇ ਪਾਤਸ਼ਾਹ ਕਹਿੰਦੇ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਬਸਰ ਕਰ ਦਿੱਤੀ। ਕਿੰਨਾ ਸੋਹਣਾ ਉਹਨੇ ਜਨਮ ਦਿੱਤਾ, ਮਾਣ ਸਤਨ ਦਿੱਤਾ, ਕਿੰਨੀਆਂ ਸਹੂਲਤਾਂ ਦਿੱਤੀਆਂ, ਕਿੰਨੇ ਸੁੱਖ ਬਖਸ਼ਿਸ਼ ਕੀਤੇ। ਜੇ ਪ੍ਰਸਾਦ ਤਰ ਉੱਪਰ ਸੁੱਖ ਬਸੈ, ਸੁੱਤ ਭਰਾਤ ਮੀਤ ਬਣਤਾ ਸੰਗ ਹੱਸੈ। ਜੇ ਪ੍ਰਸਾਦ ਪੀਵੈ ਪੀਤਲ ਜਲਾ, ਸੁਖਦਾਈ ਪਵਨ ਪਾਵਕ ਉਮੁੱਲਾ। ਜੇ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮਗਰੀ ਸੰਗ ਸਾਥ ਬਸਾ। ਦੀਨੇ ਹਸਤ ਪਾਮ ਕਰਨ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ। ਐਸੇ ਦੋਖ ਮੂੜ ਅੰਧ ਵਿਆਪੈ, ਨਾਨਕ ਕਾਢ ਲਿਹੋ ਪ੍ਰਭ ਆਪੈ। ਆਦ ਅੰਤ ਜੋ ਰਾਖਣ ਹਾਰ, ਤੇ ਸੋ ਪ੍ਰੀਤ ਨ ਕਰੇ ਗਵਾਰ। ਜਾ ਕੀ ਸੇਵਾ ਨਵਨਿਤ ਪਾਵੈ, ਤਾ ਸਿਓ ਮੂੜਾ ਮਨ ਨਹੀਂ ਲਾਵੈ। ਜੋ ਠਾਕੁਰ ਸਦਾ ਹਜੂਰੇ, ਤਾਂ ਕੋ ਅੰਧਾ ਜਾਣਤ ਦੂਰੇ। ਜਾ ਕੇ ਟਹਿਲ ਪਾਵੈ ਦਰਗੈ ਮਾਣ, ਤਿਸੈ ਵਿਸਾਰੇ ਮੁਗਧ ਅਜਾਨ। ਸਦਾ ਸਦਾ ਇਹ ਭੁੱਲਣ ਹਾਰ, ਇੰਨਾ ਭੁੱਲਣ ਹਾਰ ਹੈ। ਉਸ ਪਾਲਕ ਨੂੰ, ਉਸ ਪਰਮਾਤਮਾ ਨੂੰ, ਉਸ ਪਰਮੇਸ਼ਰ ਨੂੰ ਭੁਲਾ ਦਿੱਤਾ ਜਿਹਨੇ ਉਦਰ ਦੇ ਵਿੱਚ ਵੀ ਪਾਲਣਾ ਕੀਤੀ। ਔਰ ਕਿੰਨੇ ਸੁੰਦਰ ਦੰਦ ਦਿੱਤੇ, ਮੁਖੜਾ ਦਿੱਤਾ, ਹੱਥ ਪਾਵ ਕਰਨ ਨੇਤਰ ਰਸਨਾ, ਸਾਰੇ ਅੰਗ ਪੈਰ ਦਿੱਤੇ, ਫਿਰ ਵੀ ਉਸ ਪ੍ਰਭੂ ਦਾ ਸ਼ੁਕਰਾਨਾ ਨਾ ਕੀਤਾ, ਉਹਨੂੰ ਭੁਲਾ ਹੀ ਰੱਖਿਆ। ਤੇ ਇਸ ਤਰ੍ਹਾਂ ਹੀ ਸਾਰੀ ਜ਼ਿੰਦਗੀ ਜਿਹੜੀ ਸੀ ਉਹ ਬਸਰ ਕਰ ਲਈ। ਤੇ ਫਿਰ ਉਲਾਮੇ ਤਾਂ ਮਿਲਣਗੇ ਨਾ, ਜਿਵੇਂ ਦੇਖੋ ਡਾਕਟਰ ਤੋਂ ਪੱਟੀ ਕਰਾਉਣੇ, ਉਂਗਲ 'ਤੇ ਸੱਟ ਲੱਗ ਜੇ, ਪੈਰ 'ਤੇ ਸੱਟ ਲੱਗ ਜੇ, ਤੇ ਉਹਦਾ ਧੰਨਵਾਦ ਕਰਦੇ ਆ। ਓਪਰੇਸ਼ਨ ਹੁੰਦਾ ਤੇ ਧੰਨਵਾਦ ਕਰਦੇ ਲੋਕ, ਮਠਿਆਈਆਂ ਦੇ ਡੱਬੇ ਲੈ ਕੇ ਡਾਕਟਰਾਂ ਕੋਲ ਜਾਂਦੇ ਨੇ, ਡਾਕਟਰ ਸਾਹਿਬ ਬਹੁਤ ਧੰਨਵਾਦ ਹੈ ਸਾਡੀ ਜ਼ਿੰਦਗੀ ਬਚਾ ਦਿੱਤੀ। ਪਰ ਪਤਾ ਨਹੀਂ ਨਾ ਬਚਾਈ ਕਿਹਨੇ ਹੈ, ਬਚਾਈ ਤਾਂ ਪਰਮੇਸ਼ਰ ਨੇ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਵੈਦ ਡਾਕਟਰ ਕਿਸੇ ਨੂੰ ਜ਼ਿੰਦਗੀ ਨਹੀਂ ਦੇ ਸਕਦਾ, ਭੁਲੇਖ ਹੈ। ਬਾਣੀ ਕਹਿੰਦੀ ਵੈਦ ਮੂਆ, ਰੋਗੀ ਮੂਆ, ਮੂਆ ਸਭ ਸੰਸਾਰ। ਉਹਨੇ ਤਾਂ ਮਰ ਜਾਣਾ, ਉਹ ਕਿਸੇ ਨੂੰ ਜ਼ਿੰਦਗੀ ਆਪ ਕਿਵੇਂ ਦੇ ਸਕਦਾ ਹੈ। ਬਾਣੀ ਕਹਿੰਦੀ ਵੈਦਾਂ ਸੰਧਾਂ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖੜੋਇਆ। ਤੇ ਜਿਸ ਕੀ ਪੂਜਾ ਔਧ ਤਿਸੈ ਕੌਣ ਰਾਖ ਈ, ਵੈਦਿਕ ਅਣਕ ਉਪਾਵ ਕਹਾਂ ਲਓ ਭਾਖ ਈ। ਕੀ ਕਰਨਗੇ ਡਾਕਟਰਾਂ ਦੇ ਉਪਾਅ, ਜੇ ਉਮਰ ਪੂਰੀ ਹੋ ਜੇ, ਪਿਆਲੀ ਭਰ ਜਾਵੇ, ਸਵਾਸ ਪੂਰੇ ਹੋ ਜਾਣ, ਤੇ ਕੋਈ ਨਹੀਂ ਬਚਾ ਸਕਦਾ। ਉਹਦਾ ਤਾਂ ਸ਼ੁਕਰਾਨਾ ਕੀਤਾ ਇੱਕ ਮਨੁੱਖ ਦਾ, ਕਿਉਂਕਿ ਸਤਿਗੁਰੂ ਸਾਹਿਬ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ। ਤੇ ਜਿਸ ਪਰਮੇਸ਼ਰ ਨੇ ਏਡਾ ਵੱਡਾ ਸਰੀਰ ਦਿੱਤਾ ਸੀ, ਉਹਦਾ ਸ਼ੁਕਰਾਨਾ ਹੀ ਨਹੀਂ ਕੀਤਾ ਕਦੇ, ਤੇ ਫਿਰ ਲੇਖਾ ਤਾਂ ਲਵੇਗੇ ਨਾ ਉਹ। ਖੰਡੇ ਧਾਰ ਗਲੀ ਅਤ ਪੀੜੀ, ਲੇਖਾ ਲਈ ਜਾਂ ਤਿਲ ਜਾਂ ਪੀੜੀ। ਫਰੀਦਾ ਚਾਰ ਗਵਾਇਆ ਹੰਢ ਕਹਿ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਤੀਆ ਤੋਂ ਆਹੋ ਕਿਹੜੇ ਕੰਮ, ਲੇਖਾ ਰੱਬ ਮੰਗੇਤੀਆ ਬੈਠਾ ਕੱਢ ਵਹੀ। ਜਿਹਨੇ ਇੰਨਾ ਕੁਝ ਦਿੱਤਾ ਹੈ ਉਹਨੇ ਇੱਕ ਦਿਨ ਲੇਖਾ ਵੀ ਲੈਣਾ ਹੈ। ਇਸ ਲਈ ਪਾਤਸ਼ਾਹ ਕਹਿੰਦੇ ਉਸ ਪਿਆਰੇ ਵਾਹਿਗੁਰੂ ਨੂੰ ਸਿਮਰਿਆ ਕਰ, ਉਹਦਾ ਸਵਾਸ ਸਵਾਸ ਸਿਮਰਨ ਕਰਿਆ ਕਰ, ਉਹਨੂੰ ਚੇਤੇ ਕਰਿਆ ਕਰ, ਉਹ ਪਰਮਾਤਮਾ ਰਾਜਕ ਹੈ, ਸੱਚਮੁੱਚ ਤੈਨੂੰ ਉਹ ਰਿਜਕ ਦੇ ਰਿਹਾ ਹੈ, ਤੇਰੀ ਪ੍ਰਤਪਾਲਣਾ ਕਰ ਰਿਹਾ ਹੈ, ਸਾਫ ਸਾਫ ਸੰਭਾਲ ਕਰ ਰਿਹਾ ਤੇਰੀ, ਸਾਫ ਸਾਫ ਸੰਭਾਲਤਾ ਮੇਰਾ ਪ੍ਰਭ ਸੋਈ। ਸੋ ਗੁਰੂ ਰੂਪ ਖਾਲਸਾ ਜੀ ਇੰਨੇ ਕੁ ਸ਼ਬਦ ਪ੍ਰਵਾਨ ਕਰਨੇ, ਵਿਚਾਰ ਕਰਦਿਆਂ ਭੁੱਲਾਂ ਦਾ ਹੋ ਜਾਣਾ ਸੁਭਾਵਿਕ ਹੈ। ਆਪਾਂ ਯਤਨ ਕਰਾਂਗੇ ਅੱਗੇ ਇਸ ਤੋਂ ਅਗਲੀਆਂ ਬਾਣੀਆਂ ਨੂੰ ਥੋੜ੍ਹਾ ਚਲੰਤ ਰੱਖਾਂਗੇ, ਕੋਸ਼ਿਸ਼ ਕਰੀਏ ਆਪਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਸਿਧਾਂਤ ਅਤੇ ਦਸਮ ਪਾਤਸ਼ਾਹ ਜੀ ਦੀ ਬਾਣੀ ਦੇ ਸਿਧਾਂਤ ਨੂੰ ਕੰਪੈਰੀਜ਼ਨ ਕਰਕੇ ਸਮਝਣ ਦਾ ਫਰਕ ਕੋਈ ਨਹੀਂ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਇਹ ਗੱਲ ਵੱਖਰੀ ਹੈ ਕਿ ਉਹ ਬਾਣੀ ਉਸ ਗ੍ਰੰਥ 'ਚ ਲਿਖੀ ਹੈ, ਉਸ ਗ੍ਰੰਥ 'ਚ ਲਿਖੀ ਹੈ। ਸਿਧਾਂਤ ਦੀ ਸਾਂਝ ਹੁੰਦੀ ਹੈ। ਸਤਿਗੁਰੂ ਕਹਿੰਦੇ ਨੇ ਸਭ ਸੈਂ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋਂ ਨਾ ਸਗਲੀ ਇਸ਼ਾਰ। ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਦੇ ਪੂਰੀ ਨਾ ਉਤਰੇ ਉਹਨੂੰ ਅਸੀਂ ਬਾਣੀ ਨਹੀਂ ਮੰਨ ਸਕਦੇ। ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ 'ਤੇ ਪੂਰੀ ਉਤਰਦੀ ਹੈ, ਜਿਹਦਾ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਮੇਲ ਖਾਂਦਾ ਹੈ, ਉਸ ਚੰਗੇ ਸ਼ਬਦ ਦਾ, ਉਸ ਬਾਣੀ ਦਾ, ਭਾਵੇਂ ਉਹ ਸ਼ਬਦ ਕਿਸੇ ਵੀ ਗ੍ਰੰਥ ਵਿੱਚ ਲਿਖਿਆ ਹੋਵੇ, ਉਹ ਸਨਮਾਨਯੋਗ ਹੈ। ਜਿਹੜੇ ਸ਼ਬਦ ਦੇ ਅੰਦਰ ਸਿਧਾਂਤ ਹੈ, ਜਿਹੜੇ ਸ਼ਬਦ ਅੰਦਰ ਪ੍ਰਭੂ ਬੰਦਗੀ ਦੀ ਪ੍ਰੇਰਨਾ ਮਿਲਦੀ ਹੈ, ਜਿਹੜੇ ਸ਼ਬਦ ਕਰਮ ਕਾਂਡਾਂ ਤੋਂ ਸਾਨੂੰ ਮੁਕਤ ਕਰਦੇ ਨੇ, ਜਿਹੜੇ ਸਾਨੂੰ ਜੀਵਨ ਦਾ ਰਾਹ ਦਰਸਾਉਂਦੇ ਨੇ, ਜਿਹੜੇ ਸ਼ਬਦਾਂ ਰਾਹੀਂ ਅਸੀਂ ਧਰਮ ਦੇ ਰਾਹ 'ਤੇ ਤੁਰ ਕੇ ਆਪਣੇ ਮਾਲਕ ਪ੍ਰਭੂ ਤੱਕ ਪਹੁੰਚਦੇ ਹਾਂ, ਉਹ ਸ਼ਬਦ ਕਿਤੇ ਵੀ ਲਿਖੇ ਹੋਣ ਸਨਮਾਨਯੋਗ ਨੇ। ਇਸੇ ਕਰਕੇ ਪਾਤਸ਼ਾਹ ਕਹਿੰਦੇ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰ ਹੈ। ਝੂਠਾ ਤਾਂ ਉਹ ਹੈ ਜਿਹੜਾ ਵਿਚਾਰ ਨਹੀਂ ਕਰਦਾ। ਧਰਮ ਗ੍ਰੰਥਾਂ ਨੂੰ ਝੂਠੇ ਨਾ ਕਹੋ, ਜੇ ਕੋ ਕਹੈ ਕਰੈ ਵਿਚਾਰ। ਆਪ ਵਿਚਾਰ ਕਰ, ਆਪਣਾ ਹਿਰਦਾ ਸ਼ੁੱਧ ਕਰ, ਆਪਣੀ ਐਨਕ ਸਹੀ ਕਰ, ਸੰਸਾਰ ਸਹੀ ਨਜ਼ਰ ਆਵੇਗਾ। ਆਪਣੀ ਨਿਗਾਹ ਵਿੱਚ ਕਿਤੇ ਦੋਸ਼ ਹੋ ਸਕਦਾ ਹੈ, ਸਾਡੀ ਮੱਤ ਛੋਟੀ ਹੋ ਸਕਦੀ ਹੈ, ਪਰ ਗੁਰੂ ਸਮਰੱਥ ਹੈ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ। ਰਾਮ ਇੰਨੇ ਕੁ ਸ਼ਬਦ ਪ੍ਰਵਾਨ ਕਰਨੇ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਅਗਲੀ ਵਿਚਾਰ 16 ਨੰਬਰ ਭਾਗ ਦੇ ਵਿੱਚ ਆਪ ਜੀ ਦੇ ਸਮਕਸ਼ ਗੁਰੂ ਦੀ ਕਿਰਪਾ ਨਾਲ ਸਾਂਝੀ ਕੀਤੀ ਜਾਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।